singer. दुनिया में तेविनिया मार के देखना है, खासकर एलमान में शांति दराज चार चेहरे शांति दे कांबर मच रहे मन भी ठंड सुख और मन का मन भी शांति मेरा काल ईश्वर सत्संग और वाहिगुरु भजन के होर किते भी नहीं क्योंकि जो समा सत्संग और वाहिगुरु जस विच इसकी एकाग्रता द्वारा गुजरता है वो दुर्लभ है। सबसे ज्यादा सुखदायक समा वही हो सकता इस करके आओ अज तुम लाभ उठा रहे हो सारे ही गड़बड़ के तेने संग बोलन की सोचल करो नाल ही नाल कुछ विचार भी कीती जाएगी। जिन कर राखी मेरी सतगुरु नानक
कैसा पावे
न जाने माया मद माता मरना कीत न आवे मेरे राम राय तू संतां का संत तेरे तेरे सेवक को पौ किस नाही जम नहीं आवे नेरे जो तेरे लंगरा पे स्वामी तिनका जन्म मरण दुख नाशा तेरी बख्श न मिटाए कोई सतगुरु का दिलासा सतगुरु नानक
Thank you.
ਉਹਨਾਂ ਨੂੰ ਬਿਮਾਰੀ ਲੱਗ ਜਾਂਦੀ ਹੈ। ਡਾਕਟਰ ਅੱਛੇ ਅੱਛੇ ਜਾਣੂ ਜਾਣਕਾਰ ਲੋਕ ਉਸ ਬਿਮਾਰੀ ਦੇ ਜਿਹੜੀ ਦਵਾਈ ਨੂੰ ਜਾਣਦੇ ਹਨ ਉਹਨਾਂ ਨੂੰ ਉਹ ਸ਼ਾਹੂਕਾਰ ਉਹਨਾਂ ਦੀ ਬਿਮਾਰੀ ਹਟਾਉਣ ਵਾਸਤੇ ਮੁਕਰਰ ਕਰਦਾ ਹੈ ਤਾਂ ਕਿ ਬਿਮਾਰੀ ਹਟੇ ਔਰ ਬਾਗ ਅੱਛੀ ਤਰ੍ਹਾਂ ਫਰੇ ਸੁਣੇ ਅੱਛੇ ਫਲ ਦੇ ਦੇ। ਇਸੇ ਤਰ੍ਹਾਂ ਹੀ ਸੰਸਾਰ ਇੱਕ ਵਾਹਿਗੁਰੂ ਦਾ ਬਗੀਚਾ ਲਗਾਇਆ, ਇਸਦੇ ਵਿੱਚ ਜਦੋਂ ਧਰਮ ਦੀ ਪ੍ਰਵਿਰਤੀ ਹੁੰਦੀ ਹੈ ਲੋਕ ਸੁਖੀ ਵਸਦੇ ਹਨ, ਸਿਹਤਮੰਦ ਹੁੰਦੇ ਹਨ, ਸ਼ਾਂਤਿਤ ਹੁੰਦੇ ਹਨ, ਸੁਖੀ ਹੁੰਦੇ ਹਨ, ਹਰ ਹਾਲਤ ਵਿੱਚ ਸੰਤੁਸ਼ਟ ਹੁੰਦੇ ਹਨ, ਕਿਉਂਕਿ ਸੁਖ ਦੇ ਦੇਣ ਵਾਲਾ ਹਰ ਦੋਨਾਂ ਜਹਾਨਾਂ ਵਿੱਚ ਧਰਮ ਹੀ ਹੈ। ਸੁਖੀ ਦੁਖੀ ਨਰ ਜਗਤ ਨੇ ਧਰਮ ਕਰੇ ਜੋ ਕੋਈ, ਸੁਖੀ ਕਰੇ ਤਾਂ ਸੁਖ ਵੜੇ, ਦੁਖੀ ਕਰੇ ਦੁੱਖ ਹੋਏ, ਸੁਖੀ ਹੈ ਦੁਖੀ ਖੁਸ਼। ਦੁਨੀਆਂ ਵਿੱਚ ਜੋ ਧਰਮ ਕਮਾਉਂਦਾ ਹੈ ਜੇਕਰ ਸੁਖੀ ਪੁਰਸ਼ ਧਰਮ ਕਰਦਾ ਹੈ ਉਹਦਾ ਸੁੱਖ ਹੋਰ ਵੱਧ ਜਾਂਦਾ ਹੈ, ਜੇ ਦੁਖੀ ਪੁਰਸ਼ ਧਰਮ ਕਮਾਉਂਦਾ ਹੈ ਉਹਦਾ ਦੁੱਖ ਕੈਂਸਲ ਹੋ ਜਾਂਦਾ, ਕੱਟਿਆ ਜਾਂਦਾ। ਇਉਂ ਕਰਕੇ ਸੁੱਖ ਦੇਣ ਵਾਲੀ ਵਸਤੂ ਤਮਾਮ ਸ਼ਾਸਤਰਕਾਰਾਂ ਨੇ, ਰਿਸ਼ੀਆਂ ਨੇ, ਅਵਤਾਰਾਂ ਨੇ ਜੋ ਧਰਮ ਨੂੰ ਦੱਸਿਆ। ਜਦੋਂ ਧਰਮ ਦੀ ਹਾਨੀ ਹੁੰਦੀ ਹੈ ਲੋਕ ਦੁਖੀ ਹੋ ਜਾਂਦੇ, ਅਸ਼ਾਂਤ ਚਿੱਤ ਹੋ ਜਾਂਦੇ ਹਨ, ਰੋਗ ਬਿਮਾਰੀਆਂ ਆ ਗ੍ਰਸਤੇ ਹਨ, ਹਰ ਤਰੀਕੇ ਸੇ ਦੁਖੀ, ਹਰ ਕਿਸਮ ਦੇ ਕਲੇਸ਼ ਪੈਦਾ ਹੋ ਕੇ ਨਰਕ ਦੀ ਸ਼ਕਲ ਬਣਦੇ। ਇਹੋ ਜਿਹੀ ਹਾਲਤ ਸੰਸਾਰ ਦੀ ਜਦੋਂ ਹੁੰਦੀ ਹੈ ਵਾਹਿਗੁਰੂ ਅੰਤਰਜਾਮੀ ਪ੍ਰੇਮ ਕੋਈ ਪ੍ਰਬਲ ਸ਼ਕਤੀ ਹਾਰ ਕੇ ਕਿਸੇ ਨਾ ਕਿਸੇ ਤਰੀਕੇ ਸਿਰ ਫਿਰ ਸੁਧਾਰ ਕਰਦਾ ਹੈ, ਲੋਕਾਂ ਨੂੰ ਅਧਰਮ ਤੋਂ ਹਟਾ ਕੇ ਧਰਮ ਵਿੱਚ ਪ੍ਰਵਿਰਤ ਕਰਦਾ ਹੈ, ਕਿਤੇ ਕਿਸੇ ਕਿਸਮ ਦਾ ਰੂਪ ਧਾਰਨ ਕਰਦਾ ਹੈ, ਕਿਤੇ ਕਿਸੇ ਕਿਸਮ ਦਾ ਰੂਪ ਧਾਰਨ ਕਰਦਾ ਹੈ। ਇਹ ਕਲਯੁਗ ਦੇ ਵਿੱਚ ਆਪਣੇ ਗੁਰੂ ਅਵਤਾਰ ਸਾਹਿਬ ਗੁਰਨਾ ਨੇ ਲਹਿਰੀਨਾ ਪ੍ਰਕਾਸ਼ ਹੈ, ਅਗਿਆਨ ਦੇ ਅੰਧੇਰੇ ਨੂੰ ਦੂਰ ਕਰਨ ਵਾਸਤੇ ਗਿਆਨ ਦੀ ਰੋਸ਼ਨੀ, ਜਿਸ ਰੋਸ਼ਨੀ ਦੇ ਵਿੱਚ ਸਾਰੇ ਹੀ ਸੁੱਖ ਹਨ, ਉਹ ਦੇਣ ਵਾਸਤੇ ਆਪ ਜੀ ਨੇ ਗੁਰੂ ਨਾਨਕ ਨੂੰ ਧਾਰਨ ਕੀਤਾ। ਉਸ ਤੋਂ ਪਹਿਲੇ ਕਿਹੋ ਜਿਹੀ ਹਾਲਤ ਸੀ ਉਹਦੀ ਬਹੁਤ ਭਾਈ ਗੁਰਦਾਸ ਨਿਯਮ ਕਹਿੰਦੇ ਹਨ। ਗੁਰਦਾ ਹੋਇਆ ਵਰਤਾਰਾ
ਹੋਇਆ ਵਰਤਾਰਾ ਭਗਵਾਨ ਦਾ।
کالے آئی کتے میں خاج ہوا مردار گسائیں راجے پاک کو آم دے الٹی وار کھیت کو کھائی پرجا اندھی گیان بن کورک ست مکھوں آلائی سیوک بیٹھن کھران وچ گر اس کھری تے ناڑے جائے چیلے ساج بجائیں نچن گرو بہت بد کھائے استری پرکھے دام ہت پامے آئے پتا ہوں جائے قاضی ہوئے رشوتی وڈی لے کے حق گوائی ورتیا پاپ سب جگ مانی کل کا تیراجے کا سائی ترم پنکھ کر ڈریا کوڑ اماؤ سچ چندرما بیسے ناہیں کہیں چڑھیا ہوں فالو کنی ہوئی آندھیرے ران کو سویوں یہو جی حالت ہوئی راجا نے کسائیوں کا روپ ہار لیا یوں پرجا نو جو کہ اس کی واڑ روپ سن آپ ہی کھان لگ پے واڑ گڈی کھیتی راٹھی واسطے پر جی کھیت ہی واڑ نو کھان لگ پوے کھیت کا راٹا کون یہ جی حال ہر پاسے دھرم کے جڑے چارے انگ سن چارے پیر سن وہ کمزور ہو گئے راجا سادھو تیرتھ اور برہمن دھرم کی اتپتی یہاں تھاواں تو ہوں ہے اگر راجا پرماتما ہے پر جا خود بھوت پرماتما ہو جائے پہلے سمیا کے بچ برہم ودیا برہمنا کے ہاتھ ہوں برہم ودیا دوارا برہم کی دھرم کی اس مارگ کی سوجھ بوجھ پراپت ہوں سی کیونکہ جی جی ودیا ویسی سوجھ پراپت ڈاکٹری ودیا والے ڈاکٹری کی سوجھ پراپت ہوں ہے اور جڑے انجینئری کی ودیا پڑھتے ہیں ہوں اس پاس بھی سوجھ ہوں جڑے لوگ لا آدک پڑھتے ہیں ہوں ادھلی سوجھ بوجھ پراپت ہوں اسی طرح دھرم کی سوجھ بوجھ دھارمک ودیا تو ہی پراپت ہوتی ہے یہ ودیا پہلے سمے برہمنا میں تھان پہ یہ بھی سکھا ملنی ہوں چوتھے سادھو سے سادھو مہاتما آپ اس مارگ پہ چلتے ہونا دھرم کی سکھا دیا کرتے یہ چارے پیر دھرم کے کمزور ہو چکے جس کر کے سنسار کی حالت بری ہو گئی سج پیتا دوپر کل جویں دن رات دے نشے رکھے ہوئے نشے ونڈے ہوئے ہیں اٹھ پیر ہوں ہیں علیحدہ علیحدہ سویر کا وقت کچھ اور ہوں دوپہر دے تیزی ہوں دھپ دی شام دے تیزی کر جاتی ہے رات کو کچھ ٹھنڈ ہو جاتی یہو جہ اسی طرح سج پیتا دوپر کل سمیں کی ونڈ سیاح نے چار حصوں میں کی یہاں نامہ کر کے پکاریا سرجگ تریتا دوپر سے کر دیا یوں جدو دوپر کا اخیر آیا اس میں سارے بھارت ورش ہندوستان پانڈو کا راج یدھیشٹھر بھیم ارجن نکل سہدیو یہ پنج بھرا جن پانڈو نام کر کے کہا جاتا ہے یہ انہوں نے نام سن راجے پنڈو کے پتر سن سو شخصیت حکومت ہوں انہوں نے پر یہ پنجے پرا ایک دوجن موڈن موڈا ڈا کے پل جان سکتے اس سمے دنیا دور کرنے واسطے جگا جگنترا پرمیشر کہہ ہے ایشور کہہ میں آنا ہاں دھرم دور کرنے واسطے کرشن بھگوان کنس آد انیائی راجے اور جراسن جیسے انیائی انہوں نے مارنے واسطے انہوں نے اوتار یہ پنجاں پانڈواں دے ਦੁਨਿਆਵੀ ਰਿਸ਼ਤੇ ਵੱਲੋਂ ਆਪਸ ਵਿੱਚ ਮਾਮੇ ਪੁੱਤਰ ਦੇ ਪੁੱਤਰ ਭਰਾ ਵੀ ਲੱਗਦੇ ਸਨ, ਪਰਮਾਤਮਿਕ ਰਿਸ਼ਤੇ ਵੱਲੋਂ ਕ੍ਰਿਸ਼ਨ ਜੀ ਉਹਨਾਂ ਦੇ ਸਵਾਮੀ ਸਨ, ਇਹ ਉਹਨਾਂ ਦੇ ਸੇਵ ਸਨ ਪਾਂਡਵ ਜੀ। ਇਸ ਤਰੀਕੇ ਸਰ ਇਹਨਾਂ ਦੀ ਸਲਾਹ ਨਾਲ ਇਹ ਚੱਲਦੇ ਹੁੰਦੇ ਸਨ। ਸਿਉਂ ਇੱਕ ਦਿਨ ਦਾ ਜ਼ਿਕਰ, ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ ਇਹ ਪੰਜੇ ਭਰਾ ਆਏ, ਨਮਸਕਾਰ ਕੀਤੀ, ਬੈਠ ਗਏ। ਕ੍ਰਿਸ਼ਨ ਜੀ ਨੇ ਅਚਨਚੇਤ ਹੀ ਇਹ ਲਫ਼ਜ਼ ਕਿਹਾ, ਕਲੂ ਆਇਓ ਆਇਓ, ਮੈਨੇ ਕੱਲ ਯੁਗ ਆ ਗਿਆ। ਜ਼ਮਾਨੇ ਦੀ ਬਾਤ ਭਾਵੇਂ ਉਦੋਂ ਦੁਆਪਰ ਦਾ ਅਤੀਤ ਸੀ, ਦੁਆਪਰ ਯੁੱਗ ਦਾ, ਲੇਕਿਨ ਇਹ ਲਫ਼ਜ਼ ਕਿਹਾ ਕਲੂ ਆਇਓ ਕਲੂ ਆਇਓ ਰੇ ਨਾਮ ਬੀਜ ਲੋ ਸੁਣ ਕੇ। ਯੁਧਿਸ਼ਠਿਰ ਜੋ ਵੱਡਾ ਸੀ, ਰਾਜਾ ਸੀ, ਉਹ ਕਹਿਣ ਲੱਗਾ, ਮਹਾਰਾਜ ਕੈਸੇ ਜਾਣੀਏ ਕਲਯੁਗ ਆ ਗਿਆ, ਇਹ ਤਾਂ ਦੁਆਪਰ ਹੈ। ਹਾਂ, ਕਹਿਣਗੇ ਦੁਆਪਰ ਦਾ ਅਖੀਰ ਹੈ, ਪਰ ਕਲਯੁਗ ਨੇ ਆਪਣੇ ਚਰਨ ਆ ਪਾਏ ਹਨ ਦੇਸ਼ ਵਿੱਚ। ਉਹ ਕਹਿੰਦੇ ਕਿਵੇਂ ਸਮਝੀ, ਕਿਵੇਂ ਜਾਣੀਏ ਕਲਯੁਗ ਆ ਗਿਆ ਹੈ, ਕੀ ਨਿਸ਼ਾਨੀਆਂ ਹਨ, ਕੀ ਚਿਹਨ ਹਨ ਉਸਦੇ। ਸੋ ਕਹਿਣ ਲੱਗੇ, ਹਾਂ, ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਦੋਂ ਤੁਸੀਂ ਆਪਣੇ ਆਪਣੇ ਆਸਣ 'ਤੇ ਚੌਂਕੜਾ ਮਾਰ ਕੇ, ਇਸ ਕਰਕੇ ਸਰੀਰ ਜਿਹੜਾ ਅਸਥੂਲ ਸਰੀਰ ਹੈ ਜਨਮ ਲੈਂਦਾ ਮਾਤਾ ਪਿਤਾ ਤੋਂ, ਫਿਰ ਬਚਪਨ ਆਉਂਦੀ ਹੈ, ਹੌਲੀ ਹੌਲੀ ਜਵਾਨੀ ਆਉਂਦੀ ਹੈ, ਫਿਰ ਕੱਟਣਾ ਸ਼ੁਰੂ ਹੋ ਜਾਂਦਾ ਹੈ, ਬੁਢਾਪਾ ਆ ਜਾਂਦਾ, ਅਖੀਰ ਮਿੱਟੀ ਹੋ ਜਾਂਦੀ ਹੈ। ਯਾਨੀ ਜਨਮ ਮਰਨ, ਬਚਪਨ ਜਵਾਨੀ, ਬੁਢਾਪਾ ਵਧਣਾ ਅਤੇ ਕੱਟਣਾ, ਇਹ ਦੋ ਅਸਥੂਲ ਸਰੀਰ ਦੇ, ਇਹਦੇ ਵਿੱਚ ਇਹ ਹੁੰਦੇ ਰਹਿੰਦੇ ਨੇ। ਹਰੇਕ ਦੇ ਵਿੱਚ ਐਸਾ ਹੀ ਹੈ, ਭਾਵੇਂ ਇਹ ਕੋਈ ਨਿਯਮ ਨਹੀਂ ਵੀ ਸਾਰੀ ਹੀ ਆਯੂ ਜਿਤਨੀ ਹੈ ਕੋਈ ਭੁਗਤੇ, ਕਲਯੁਗ ਦੇ ਵੀ 100 ਸਾਲ ਦੀ ਆਯੂ ਰੱਖੀ, ਇਹ ਕੋਈ ਨਿਯਮ ਨਹੀਂ ਵੀ 100 ਸਾਲ ਦੀ ਹੀ ਆਯੂ ਸਾਰ, ਕਈਆਂ ਦੀ ਜ਼ਿਆਦਾ ਵੀ ਹੈ, ਕੋਈ ਬੰਦਾ ਅਜੇ ਹੈ, ਲੇਕਿਨ ਇਸ ਉਮਰ ਨੂੰ ਇਸ ਸਮੇਂ ਦੇ ਵਿੱਚ ਕੋਈ ਘੱਟ ਹੀ ਪਹੁੰਚਿਆ। ਕਈ ਇਹੋ ਜਿਹੇ ਵੀ ਹਨ ਜੋ ਮਾਤਾ ਦੇ ਉਦਰ ਵਿੱਚ ਹੀ ਮਰ ਜਾਂਦੇ ਹਨ, ਕੋਈ ਜਨਮ ਵੇਲੇ ਮਰ ਜਾਂਦੇ, ਕਈ ਕੁਛ ਦਿਨਾਂ ਦੇ ਹੋ ਕੇ, ਕੋਈ ਕੁਛ ਕੁਛ, ਕੋਈ ਨਿਯਮ ਨਹੀਂ ਹੈ। ਪਰ ਇਹ ਜ਼ਰੂਰ ਹੈ ਜੋ ਉਪਜੋ ਸੋਭੇ ਚ ਐਸਾ, ਇਹਨੇ ਸਰੀਰ ਫਾਨੀ ਚੀਜ਼ ਹੈ, ਨਾਸਵੰਤ ਚੀਜ਼ ਹੈ। ਇਸ ਅਸਥੂਲ ਸਰੀਰ ਦੇ ਅੰਦਰ ਇੱਕ ਹੋਰ ਸੂਖਮ ਸਰੀਰ ਹੈ, 17 ਤੱਕਾਂ ਦਾ, 5 ਪ੍ਰਾਣ, 5 ਕਰਮਿੰਦਰੇ, 5 ਗਿਆਨਿੰਦਰੇ, ਮਨ ਔਰ ਬੁੱਧ, ਇਹਨੂੰ 17 ਤੱਕ ਕਹਿੰਦੇ ਹਨ। ਇਹਨੂੰ ਸੂਖਮ ਸਰੀਰ ਵੀ ਕਹਿ ਦਿੰਦੇ ਹਨ, ਲਿੰਗ ਸਰੀਰ ਵੀ ਕਹਿ ਦਿੰਦੇ ਹਨ। ਇਹ ਇਸਦੇ ਕਰਤੱਵ ਕਰਨ ਦਾ ਸਰੀਰ ਹੈ। ਹੋਰ ਮਿਸਾਲ ਦੁਆਰਾ ਜ਼ਰਾ ਅੱਛੀ ਤਰ੍ਹਾਂ ਸਮਝ ਆ ਜਾਏਗਾ। ਇੱਕ ਕੋਈ ਕਾਰਖਾਨਾ ਹੈ, ਇੱਕ ਕਾਰਖਾਨੇ ਦਾ ਮਾਲਕ ਹੈ, ਇੱਕ ਕੰਮਕਾਰ ਬਣਾਉਣ ਦੇ ਟੂਲਸ ਹਨ, ਯਾਨੀ ਔਜ਼ਾਰ ਹਨ, ਸੰਦ ਹਨ। 3 ਚੀਜ਼ਾਂ ਹੋ ਗਈਆਂ, ਮਾਲਕ ਹੋਰ ਹੈ, ਕਾਰਖਾਨਾ ਹੋਰ ਹੈ, ਅਤੇ ਜਿਹੜੇ ਸੰਦ ਹਨ, ਟੂਲਸ ਹਨ, ਉਹ ਹੋਰ। ਇਸੀ ਤਰ੍ਹਾਂ ਜਿਹੜਾ ਮਾਲਕ ਹੈ ਕਾਰਖਾਨੇ ਦਾ, ਉਹ ਕਾਰਖਾਨੇ ਦੇ ਜਿਹੜੇ ਟੂਲਸ ਹਨ, ਉਹਨਾਂ ਰਾਹੀਂ ਉਸ ਕਾਰਖਾਨੇ ਦੇ ਵਿੱਚ ਚੀਜ਼ਾਂ ਵਸਤਾਂ ਬਣਾਉਂਦਾ ਹੈ ਅਤੇ ਆਪਣਾ ਫਾਇਦਾ ਉਠਾਉਂਦਾ। ਇਉਂ ਕਹਿ ਲਓ ਕਿ ਜ਼ਿਮੀਂਦਾਰ ਹੈ, ਉਸਦੀ ਜ਼ਮੀਨ ਹੈ, ਉਸਦੇ ਪਾਸ ਜ਼ਮੀਨ ਦਾ ਕੰਮ ਕਾਰ ਕਰਨ ਦੇ ਸੰਦ ਹਨ, ਟਰੈਕਟਰ ਕਹਿ ਲਓ, ਹਲ ਔਰ ਸੁਹਾਗਾ, ਖੁਰਪੇ, ਦਰਾਤੀਆਂ, ਜੋ ਕੁਛ ਵੀ ਇਹੋ ਜਿਹਾ ਸਮਾਨ, ਇਹ ਕਹਿ ਲਓ ਇੱਕ ਜ਼ਮੀਂਦਾਰ। ਜ਼ਮੀਂਦਾਰ ਹੋਰ ਹੈ, ਕੰਮ ਕਾਰ ਕਰਨ ਦੇ ਔਜ਼ਾਰ ਹੋਰ ਹਨ, ਖੇਤ ਹੋਰ ਵੀ ਹੈ। ਉਸ ਖੇਤ ਦੇ ਵਿੱਚ ਜ਼ਮੀਂਦਾਰ ਉਹਨਾਂ ਸੰਦਾਂ ਨਾਲ ਕੰਮ ਕਾਰ ਕਰਕੇ ਅਨਾਜ ਪੈਦਾ ਕਰਦਾ ਹੈ, ਲਾਭ ਉਠਾਉਂਦਾ ਹੈ। ਇਸੀ ਤਰ੍ਹਾਂ ਹੀ ਇਹ ਸਰੀਰ, ਅਸਥੂਲ ਸਰੀਰ, ਉੱਪਰਲਾ ਸਰੀਰ ਜਿਹੜਾ ਹੈ, ਇਸ ਨੂੰ ਕਾਰਖਾਨਾ ਸਮਝੋ। ਜਿਹੜੇ 17 ਤੱਤਾਂ ਸੂਖਮ ਸਰੀਰ ਹੈ, ਉਹ ਇਸਦੇ ਸੰਦ ਹਨ, ਸ਼ੁਭ ਚੰਗਾ ਮਾੜਾ ਕਰਮ ਕਰਨ ਦੇ। ਜੀਵਾਤਮਾ ਜਿਹੜਾ ਹੈ, ਇਸਦਾ ਮਾਲਕ ਇਉਂ ਹੈ। ਸੋ ਇਸ ਕਰਕੇ ਅਸਥੂਲ ਸਰੀਰ ਨੂੰ ਜਦੋਂ ਸੂਖਮ ਸਰੀਰ ਤਿਆਗ ਦਿੰਦਾ, ਇਸਨੂੰ ਮਰਨਾ ਕਿਹਾ ਜਾਂਦਾ। ਉਸ ਜਿਸ ਦੇ ਨਾਲ ਇੱਥੇ ਕਰਤੱਵ ਕਰਦਾ, ਉਸਦੇ ਆਸਰੇ ਅੱਗੇ ਜਾ ਕੇ ਕਰਮਾਂ ਦਾ ਫਲ ਭੁਗਤਦਾ ਹੈ, ਐਸਾ ਅਸੂਲ ਰੱਖਿਆ ਹੋਇਆ ਹੈ। ਇਉਂ ਕਰਕੇ ਮੁੱਖ ਚੀਜ਼ ਕੀ ਹੈ? ਮੁੱਖ ਚੀਜ਼ ਰੂਹ ਹੈ, ਰੂਹ ਆਤਮਾ ਨੂੰ ਕਹਿੰਦੇ ਨੇ। ਸਾਡਾ ਆਪਣਾ ਆਪਾ ਸ਼ਬਦ ਹੈ ਜਿਹੜਾ, ਉਸਨੂੰ ਰੂਹ ਕਹਿੰਦੇ। ਸੋ ਉਹ ਸਤ ਵਸਤੂ ਹੈ, ਉਹਦਾ ਉਹ ਵਿਨਾਸ਼ ਨਹੀਂ ਹੁੰਦਾ ਹੈ। ਇਸ ਕਰਕੇ ਇਉਂ ਇਹ ਜੀਵ ਆਤਮਾ ਇਹਦੇ ਆਸਰੇ ਕਰਤੱਵ ਕਰਦਾ ਹੈ। ਰੂਹ ਮੁੱਖ ਚੀਜ਼ ਹੈ, ਜਿਸਮ ਜਿਹੜਾ ਹੈ ਇਹ ਗੌਣ ਚੀਜ਼ ਹੈ। ਸਕੂਲ, ਕਾਲਜ, ਅੱਜ ਵਿੱਦਿਆ ਦਾ ਜ਼ਮਾਨਾ ਹੈ, ਸਕੂਲਾਂ ਕਾਲਜਾਂ ਵਿੱਚ 2 ਕਿਸਮ ਦੇ ਮਜ਼ਮੂਨ ਹੁੰਦੇ ਹਨ, ਇੱਕ ਲਾਜ਼ਮੀ, ਇੱਕ ਗੈਰ ਲਾਜ਼ਮੀ। ਲਾਜ਼ਮੀ ਮਜ਼ਮੂਨ ਦੀ ਜੋ ਵਕਤ ਹੈ, ਉਹ ਗੈਰ ਲਾਜ਼ਮੀ ਦੀ ਨਹੀਂ ਹੈ। ਇਸੀ ਤਰ੍ਹਾਂ ਹੀ ਇਹ ਜਿਸਮ ਦੇ ਵਿੱਚ ਰੂਹ ਜਿਹੜੀ ਹੈ ਇਹ ਲਾਜ਼ਮੀ ਹੈ, ਔਰ ਜਿਸਮ ਜਿਹੜਾ ਹੈ ਇਹ ਗੈਰ ਲਾਜ਼ਮੀ, ਜਿਸਮ ਫਾਨੀ ਚੀਜ਼ ਹੈ। ਇਸ ਕਰਕੇ ਰੂਹਾਨੀ ਜਿਹੜਾ ਫਰਜ਼ ਹੈ ਉਹ ਲਾਜ਼ਮੀ ਹੁੰਦਾ ਹੈ, ਜਿਹੜਾ ਜਿਸਮਾਨੀ ਫਰਜ਼ ਹੈ ਉਹ ਗੈਰ ਲਾਜ਼ਮੀ ਬਣ ਜਾਂਦਾ ਹੈ। ਪਰ ਇਸਨੇ ਭੁੱਲ ਕਰਕੇ, ਅਗਿਆਨ ਕਰਕੇ, ਜਹਾਲ ਦਾ ਪਰਦਾ ਅਸੂਲ ਹੋਣ ਕਰਕੇ, ਉਸਨੂੰ ਅਸਲ ਜਿਹੜਾ ਫਰਜ਼ ਹੈ, ਰੂਹਾਨੀ ਫਰਜ਼, ਸੁਖ ਦੀ ਬੰਦਗੀ ਕਰਨੀ, ਇਸਨੂੰ ਤਸਰੂਲ ਮੰਨਿਆ ਹੋਇਆ ਹੈ। ਜਾਂ ਫਿਰ ਲਾਜ਼ਮ ਮੰਨਿਆ ਹੋਇਆ ਹੈ ਦੁੱਧ ਦਾ ਹੇਰ ਫੇਰ ਹੋਣ ਕਰਕੇ, ਜਿਸਮਾਨੀ ਫਰਜ਼ ਨੂੰ ਹੀ ਸਭ ਕੁਛ ਮੰਨਿਆ ਹੈ। ਇਹ ਸਮਝਦਾ ਹੈ ਮੈਂ ਦੁਨੀਆਂ ਦੇ ਵਿੱਚ ਖਾਣ ਪੀਣ ਖਾਣ ਕਮਾਉਣ ਐਸ਼ ਇਸ਼ ਕਰਨ ਵਾਸਤੇ ਆਇਆ ਹਾਂ। ਪਰ ਅਸ਼ਚਰਜ ਗੱਲ ਤਾਂ ਇਹ ਦੇਖਣ 'ਚ ਆਉਂਦੀ ਹੈ, ਇਨਸਾਨ ਬਹੁਤ ਕੁਛ ਕਰਦਾ ਹੈ, ਧਨ ਕਮਾਉਂਦਾ ਹੈ, ਖਾਂਦਾ ਪੀਂਦਾ ਹੈ, ਸੁਖੀ ਰਹਿਣ ਦੇ ਯਤਨ ਵੀ ਕਰਦਾ ਹੈ, ਤਾਂ ਜਿਸ ਵਕਤ ਦੁਨੀਆਂ ਤੋਂ ਜਾਂਦਾ ਹੈ ਸਿਵਾਏ ਕਰਮਾਂ ਦੇ ਫਲ ਦੇ, ਇਹਦੇ ਨਾਲ ਕੋਈ ਚੀਜ਼ ਨਹੀਂ ਜਾਂਦੀ। ਦੇਖੀ ਪੁੱਤਰ ਧੀਆਂ ਵੀ ਇੱਥੇ ਰਹਿੰਦੇ ਦੇਖੇ, ਬਲਕਿ ਇੱਥੇ ਹੀ ਬੁਢੇਪੇ ਦੇ ਵਿੱਚ ਦੁਖੀ ਕਰਨ ਲੱਗ ਪਏ ਨੇ। ਧੀਆਂ ਨੂੰ ਯੁਵਾ ਅਵਸਥਾ ਵਿੱਚ ਹੀ ਦੁਖੀ ਕਰਨ, ਜਿਹੜਾ ਕਿਹਾ ਨਾ ਮੰਨੇ ਔਲਾਦ ਦੁਖੀ ਕਰਦੀ ਹੁੰਦੀ। ਇਹ ਸਮੇਂ ਵੀ ਬਹੁਤ ਘੱਟ ਹਨ ਜਿਹੜੇ ਜਿਹੜੀ ਔਲਾਦ ਆਗਿਆਕਾਰ ਹੈ, ਜਿਹੜੀ ਆਗਿਆਕਾਰ ਹੈ ਉਸ ਤੋਂ ਸੁੱਖ ਮਿਲਦਾ ਕੋਈ ਨਹੀਂ ਪੁੱਛੇ, ਜਿਹੜੀ ਆਗਿਆਕਾਰ ਨਹੀਂ ਹੈ ਉਹ ਤੋਂ ਦੁੱਖ ਮਿਲਿਆ ਕਰਦਾ, ਭਾਵੇਂ ਯੁਵਾ ਅਵਸਥਾ ਭਾਵੇਂ ਕੁਛ ਵੀ ਹੈ। ਇਹ ਬਹੁਤ ਘੱਟ ਦੇਖਣ 'ਚ ਆਉਂਦਾ ਹੈ ਆਗਿਆਕਾਰ ਦੇ। ਬੁਢਾਪੇ ਵਿੱਚ ਤਾਂ ਦੇਖਣਾ ਚਾਹੁੰਦਾ ਬਹੁਤ ਸਾਰੇ ਨਿਰਾਦਰ ਕਰਨ ਲੱਗ ਪੈਂਦੇ ਨੇ ਬਜ਼ੁਰਗਾਂ ਦਾ, ਇਹ ਜਿਹੜੀ ਅੱਛੀ ਨਹੀਂ, ਹਾਲਾਂਕਿ ਉਹਨਾਂ ਵਾਸਤੇ ਉਸਨੇ ਸਭ ਕੁਛ ਕੀਤਾ, ਸਾਰੀ ਜ਼ਿੰਦਗੀ ਬਹੁਤ ਕੁਛ ਉਪਾਅ ਕੀਤੇ, ਉਸਦਾ ਨਿਰਾਦਰ ਕਰਨਾ ਇਹ ਬਹੁਤ ਮਹਾਂਪਾਪ ਹੈ। ਪਰ ਦੇਖਣ ਚਾਹੁੰਦਾ ਇਸ ਸਮੇਂ ਦੇ ਵਿੱਚ ਬਹੁਤੇ ਲੋਕ ਇਹੋ ਜਿਹੇ ਜਿਹੜੇ ਆਪਣੇ ਬਜ਼ੁਰਗਾਂ ਦਾ ਸਤਿਕਾਰ ਤਾਂ ਕੀ ਕਰਨੇ, ਸੇਵਾ ਤਾਂ ਕੀ ਕਰਨੀ, ਬਲਕਿ ਉਹਨਾਂ ਦਾ ਨਿਰਾਦਰ ਕਰਦੇ ਹਨ। ਇਹ ਅੱਛਾ ਨਹੀਂ, ਇਹ ਕਰਨਾ ਯੋਗ ਨਹੀਂ ਹੈ। ਹੋ ਸਕੇ ਜਿੰਨੀ ਸੇਵਾ ਕਰੋ, ਜਿੰਨੀ ਕਰ ਸਕੋ ਓਨੀ ਬਹੁਤੀ ਚੰਗੀ, ਉਹ ਪੁਨਰੂਪ ਵੀ ਹੈ ਅਤੇ ਫਰਜ਼ ਵੀ ਹੈ। ਖੈਰ ਇਉਂ ਕਰਕੇ ਹੋਰ ਧਨ ਪਦਾਰਥ ਜਿਹੜਾ ਕਾਹਦੇ ਵਾਸਤੇ ਕਮਾਉਂਦਾ, ਉਹਨਾਂ ਵਾਸਤੇ ਹੀ, ਆਪਣੇ ਵਾਸਤੇ ਤਾਂ ਦੋ ਰੋਟੀਆਂ, ਇੱਕ ਰਹਿਣ ਦਾ ਮੰਜੇ ਦਾ ਥਾਂ, ਅਤੇ ਬਾਕੀ ਉਹੀ ਹੈ ਕੁੱਲੀ ਜੁੱਲੀ ਗੁੱਲੀ ਹਰੇਕ ਦੀ। ਇੰਨਾ ਕੀ ਕੁਛ ਹੈ ਇਸਨੂੰ ਤਾਂ ਮਿਲਣਾ, ਭਾਵੇਂ ਅਜ਼ੀਬ ਹੈ, ਅਮੀਰ ਹੈ, ਬਾਦਸ਼ਾਹ ਹੈ, ਧਨ ਪਦਾਰਥ ਬਹੁਤ ਜ਼ਿਆਦਾ ਹੋ ਗਿਆ, ਭਾਵੇਂ ਥੋੜ੍ਹਾ ਹੈ, ਇਹਨੂੰ ਇੰਨਾ ਹੀ ਕੁਛ ਮਿਲਣਾ, ਇਹ ਇੰਨੇ ਦਾ ਹੀ ਮਾਲਕ ਹੈ। ਬਾਕੀ ਜੇ ਬੇਕੈਦਗੀ ਨਾਲ ਕਮਾਉਂਦਾ ਹੈ ਉਹ ਤਾਂ ਬਹੁਤ ਗੁਨਾਹ ਹੈ, ਪਾਪ ਹੈ, ਉਹ ਤਾਂ ਫਲ ਨੂੰ ਬਹੁਤ ਜ਼ਿਆਦਾ ਦੁੱਖ ਭੁਗਤਣਾ ਪਏਗਾ। ਜੇ ਠੀਕ ਠੀਕ ਇਮਾਨਦਾਰੀ ਨਾਲ ਵੀ ਕਮਾਉਂਦਾ ਹੈ ਉਹ ਖੈਰ ਅੱਛਾ ਹੈ, ਕਮਾਉਣਾ ਠੀਕ ਹੈ, ਕਰਨਾ ਠੀਕ ਹੈ, ਲੇਕਿਨ ਉਹਦਾ ਕਮ ਸੇ ਕਮ ਗਾਹਾਂ ਉਹਨੂੰ ਉਹਦਾ ਗੁਨਾਹ ਰੂਪ ਹੋ ਕੇ ਦੁੱਖ ਰੂਪੀ ਫਲ ਨਹੀਂ ਮਿਲੇਗਾ। ਕਮ ਸੇ ਕਮ ਜਿਹੜਾ ਬਾਕੀ ਦਾ ਰਹਿੰਦਾ ਉਹ ਕਹਿੰਦਾ ਹੋਰ ਹੀ ਸਾਂਭਣਗੇ, ਇਹ ਵੀ ਨਾਲ ਗੱਲ ਹੈ, ਇਹਦੇ ਨਾਲ ਕੁਛ ਨਹੀਂ ਜਾਏਗਾ, ਇਹਦੇ ਨਾਲ ਤਾਂ ਇਹਦੇ ਕਰਮਾਂ ਦਾ ਫਲ ਹੀ ਜਾਏਗਾ, ਇਹ ਅਸੂ ਬਣਿਆ ਹੋਇਆ ਹੈ। ਦੇਖਦਿਆਂ ਰੋਜ਼ ਇਹਦੇ ਵਾਸਤੇ ਕੋਈ ਪ੍ਰਮਾਣ ਦੀ ਲੋੜ ਨਹੀਂ, ਰੋਜ਼ ਦੇਖਦਿਆਂ ਸਾਰੇ ਹੀ ਦੇਖਦੇ ਨੇ ਐਸਾ ਐਸੀ ਗੱਲ ਨਹੀਂ। ਸੋ ਇਸ ਕਰਕੇ ਜਿਹੜੇ ਸਿਆਣੇ ਪੁਰਸ਼ ਹਨ ਉਹ ਆਪਣੇ ਰੂਹਾਨੀ ਫਰਜ਼ ਨੂੰ ਮੁੱਖ ਰੱਖਦੇ ਨੇ, ਪਹਿਲੇ ਸਵੇਰੇ ਉੱਠ ਕੇ ਜੇ ਜ਼ਿਆਦਾ ਨਹੀਂ ਅੱਠਾਂ ਪਹਿਰਾਂ ਦੇ ਵਿੱਚੋਂ ਇੱਕ ਪਹਿਰ ਪ੍ਰਭੂ ਦੀ ਭਗਤੀ ਵਾਸਤੇ ਵੀ ਦਰਬ ਕਰ ਲੈਂਦੇ ਹਨ, ਜਿਹੜਾ ਸਭ ਤੋਂ ਅੱਛਾ ਵਕਤ ਅੰਮ੍ਰਿਤ ਵੇਲਾ ਹੈ। ਰਾਤ ਨੂੰ ਆਪਣਾ ਖਾਣਾ ਦਾਣਾ ਖਾ ਪੀ ਕੇ ਜਿੰਨਾ ਥੱਕਿਆ ਹੁੰਦਾ ਹੈ, ਰੋਟੀ ਪਾਣੀ ਖਾ ਕੇ ਸੌ ਜਾਂਦਾ ਹੈ, ਨੀਂਦ ਲੈ ਚੁੱਕਦੇ, ਇਹ ਵੀ ਕੁਦਰਤੀ ਸਰੀਰ ਦਾ ਇੱਕ ਜੁਲ ਹੈ, ਹਿੱਸਾ ਹੈ। ਫਿਰ ਉੱਠ ਕੇ ਸੌ ਦਾਤਨ ਖੁੱਲ੍ਹਾ ਇਸ਼ਨਾਨ ਆਦਿ ਕਰਕੇ ਜੋ ਭਜਨ ਕਰਦਾ ਹੈ ਉਹ ਆਪਣਾ ਕਮ ਸੇ ਕਮ ਇੱਕ ਪਹਿਰ ਜਾਂ 28 ਘੰਟੇ ਜਾਂ 3 ਘੰਟੇ ਤਕਰੀਬਨ ਆਪਣਾ ਦੁਸ਼ਮੰਦ ਆਦਿ ਫਰਜ਼ ਪੂਰਾ ਕਰ ਲੈਂਦਾ। ਜਿਹੜਾ ਇਉਂ ਕਰਦਾ ਰਹਿੰਦਾ ਕਮ ਸੇ ਕਮ ਉਹ ਫਰਜ਼ ਪੂਰਾ ਕਰਦਾ ਹੈ। ਅੱਛਾ, ਇਹ ਜਿਹੜੇ ਪਰਮਾਤਮਾ ਪੁਰਸ਼ ਨੂੰ ਐਸਾ ਹੀ ਕਰਦੇ ਨੇ, ਕਾਮੇ ਫਰੀਦ ਹੈ, ਅਮੀਰ ਹੈ, ਰਾਜਾ ਰਾਣਾ, ਇਹ ਪਾਂਡਵ ਪਰਮਾਤਮਾ ਸਨ। ਇਹਦਾ ਪਹਿਲਾ ਕਰਤੱਵ ਇਹ ਹੁੰਦਾ ਸੀ ਰਾਤ ਨੂੰ ਨੀਂਦ ਕੁਦਰਤੀ ਲੈ ਕੇ ਉੱਠ ਖੜਦੇ, ਸੌਦਾ ਤਿੰਨ ਕਿਲੇ ਇਸ਼ਨਾਨ ਆਦਿ ਕਰਕੇ ਪਹਿਲੇ ਭਜਨ ਪਾਠ ਕਰਦੇ, ਉਸ ਤੋਂ ਬਾਅਦ ਫਿਰ ਕੁਛ ਕਰਿਆ ਕਰਦੇ ਸਨ। ਆਪਾਂ ਨਿਸ਼ਨੇ ਕਰਕੇ ਅੱਜ ਵੀ ਇਹਨਾਂ ਨੇ ਸਵਖਤ ਉੱਠ ਕੇ ਇਸ਼ਨਾਨ ਆਦਿ ਕੀਤਾ, ਭਜਨ ਕਰਨ ਦਾ ਹੀ ਪਹਿਲੇ ਦਾ ਥਾਂ ਬਣਿਆ ਸੀ ਇਹਨਾਂ ਦਾ। ਉੱਥੇ ਆਪਣਾ ਆਪਣਾ ਆਸਣ ਵਿਛਾ ਕੇ ਬੈਠ ਕੇ ਚੁੱਕੜਾ ਮਾਰ ਕੇ ਬਿਰਤੀ ਟਿਕਾਉਣ ਦੀ ਕੋਸ਼ਿਸ਼ ਕਰਦੇ ਹਨ, ਖਿਆਲ ਨੂੰ ਬਾਹਰੋਂ ਰੋਕ ਕੇ ਅੰਦਰ ਪ੍ਰਭੂ ਵੀ ਜੋੜਨ ਦੀ ਕੋਸ਼ਿਸ਼ ਕਰਦੇ ਹਨ। ਪਰ ਬਜਾਏ ਸੁਰ ਪ੍ਰਭੂ ਦੇ ਨਾਲ ਜੁੜਨ ਦੇ ਇਹਨਾਂ ਨੂੰ ਕੋਈ ਹੋਰ ਦਾ ਹੋਰ ਹੀ ਨਜ਼ਰ ਆਉਂਦਾ ਹੈ, ਹੋਰ ਦਾ ਹੋਰ ਦਿੰਦਾ ਹੈ। ਪਹਿਲੇ ਰਾਜਾ ਯੁਧਿਸ਼ਠਿਰ ਸੀ, ਉਹ ਕੀ ਦੇਖਦਾ ਹੈ, ਬਿਰਤੀ ਟਿਕਣ ਦੀ ਬਜਾਏ ਉਹਨੂੰ ਕੀ ਦਿੰਦਾ ਹੈ, ਇੱਕ ਸਫੈਦ ਰੰਗ ਦਾ ਚਿੱਟੇ ਰੰਗ ਦਾ ਹੰਸ਼, ਉਹਦੇ ਇੱਕ ਖੰਭ 'ਤੇ ਕੁਰਾਨ ਦਾ ਮੁਸਲਮਾਨ ਦਾ ਮੁਕਰ ਪੁਸਤਕ ਅਤੇ ਪੁਰਾਣ ਨਰਮ ਅਤੇ ਇਹ ਪਏ ਹਨ ਅਤੇ ਉਹ ਮਾਮਾ ਸਿੰਘ ਇਹ ਦੇਖ ਕੇ ਹੈਰਾਨ ਹੋ ਗਿਆ। ਕਿਉਂ? ਉਹ ਜਾਣਦੇ ਵੀ ਹੰਸਾਂ ਦੀ ਖੁਰਾਕ ਦੀ ਮੂਰਤੀ ਹੁੰਦੀ ਹੈ ਜਾਂ ਦੁੱਧ ਆਦਿ ਹੁੰਦਾ ਹੈ, ਇਸ ਕਰਕੇ ਇਹ ਇਹਨਾਂ ਸਰੀਰ ਦੀ ਖੁਰਾਕ ਉਲਟ ਹੈ ਅਤੇ ਫਿਰ ਇਹਨਾਂ ਦੇ ਖੰਭ 'ਤੇ ਪੁਰਾਣ ਪੁਰਾਣ ਸ਼ਰਦ ਗੱਲ ਹੈ, ਅਜੀਬ ਚੀਜ਼ ਹੈ, ਇਹ ਹੈਰਾਨ ਨਹੀਂ ਹੋਏ। ਦੂਸਰੇ ਜਦੋਂ ਆਪਣੀ ਬਿੱਟੀ ਨੂੰ ਟਪਾਉਣ ਲੱਗਿਆ ਤਾਂ ਟਿਕਦੀ ਨਹੀਂ, ਪਰ ਕੀ ਦੇਖ ਰਹੀ ਬਿਰਤੀ ਇੱਕ ਹਾਥੀ ਨਜ਼ਰ ਆਇਆ ਸੀ, ਦੋ ਸੁੰਡਾਂ ਵਾਲਾ ਹਾਥੀ ਦੇ ਹਮੇਸ਼ਾ ਇੱਕ ਸੁੰਡ ਹੁੰਦੀ ਹੈ। ਹਾਥੀ ਕਾਸ਼ ਖੁਰਾ ਜਾਂਦਾ ਹੈ, ਮਾਂਸ ਨਹੀਂ ਖਾਂਦਾ ਹੁੰਦਾ, ਸ਼ੇਰ ਜਿਹੜਾ ਹੈ ਉਹ ਮਾਂਸ ਖੁਰਾ ਹੈ, ਹਾਥੀ ਕਾਸ਼ ਖਾਂਦਾ, ਹਾਥੀ ਕੋਲਾ ਆਦਿ ਇੰਨੀ ਖੁਰਾਕ ਕਾਸ਼ ਹੈ ਘਾਹ ਹੈ, ਲੇਕਿਨ ਉਹ ਹਾਥੀ ਦੋ ਸੁੰਡਾਂ ਵਾਲਾ ਹੈ, ਇੱਕ ਸੁੰਡ ਨਾਲ ਘਾਹ ਖਾਈ ਜਾਂਦੇ, ਇੱਕ ਦਿਨ ਮਾਂਸ ਖਾਈ ਜਾਂਦੇ, ਦੋਵੇਂ ਚੀਜ਼ਾਂ ਖਾਈ ਜਾਂਦੀਆਂ, ਹੈਰਾਨ ਹੋਏ ਵੀ ਦੇਖ ਕੇ। ਤੀਸਰੇ ਅਰਜਨ ਉਹ ਕੀ ਦੇਖਦਾ ਹੈ, ਬਜਾਏ ਬਿੱਟੀ ਚਿਕਣ ਦੇ ਇੱਕ ਗਊ ਅਤੇ ਵੱਛੀ, ਗਊ ਵੱਛੀ ਨੂੰ ਚੁੰਘੀ ਜਾਂਦੀ, ਚੁੰਘਣਾ ਸੀ ਵੱਛੀ ਨੇ ਗਾਂ ਨੂੰ, ਫਾਇਦਾ ਤਾਂ ਇਹੀ ਹੈ ਵੱਛੀ ਗਾਂ ਨੂੰ ਚੁੰਘਦੀ ਹੁੰਦੀ ਹੈ, ਗਊ ਕਦੇ ਵੱਛੀ ਨੂੰ ਨਹੀਂ ਚੁੰਘਦੀ, ਲੇਕਿਨ ਉਹ ਗਊ ਵੱਛੀ ਨੂੰ ਚੁੰਘੀ ਉਲਟੀ ਗੱਲ ਕਰ ਰਹੀ। ਸੋ ਇਸ ਤੋਂ ਇਲਾਵਾ ਚੌਥੇ ਨਕਲ ਨੇ ਕੀ ਦੇਖਿਆ, ਤਿੰਨ ਖੂਹ ਮੁਤਵਾਤਰ, ਵਿਚਾਲੜਾ ਸੁੱਕਾ ਹੈ, ਦੋ ਲਾਂਹ ਵਿੱਚ ਪਾਣੀ ਹੈ, ਪਾਣੀ ਨਾਲ ਵੀ ਧਾਰਾ ਇੱਕ ਸੁੱਕੇ ਨੂੰ ਛੱਡ ਕੇ ਉਹਦੇ ਵਿੱਚੋਂ ਗੁਜ਼ਰ ਕੇ ਤੀਜੇ ਪਾਣੀ ਵਾਲੇ ਵਿੱਚ ਗੁਜ਼ਰਦੀ ਹੈ, ਉਹਦੀ ਉਹ ਪਾਣੀ ਵਾਲ ਦੀ ਉਹ ਸੁੱਕੇ ਵਿੱਚ ਉਸ ਗੁਜ਼ਰ ਸੁੱਕੇ 'ਚ ਉਹਨੂੰ ਛੱਡ ਜਾਂਦੀ ਹੈ, ਵਿੱਧੀ ਗੁਜ਼ਰ ਜਾਂਦੀ, ਉਹਨੇ ਇਹ ਕੁਝ ਦੇਖਿਆ। ਔਰ ਪੰਜਵਾਂ ਸਹਿਦੇਵ ਜੋ ਸਭ ਤੋਂ ਛੋਟਾ ਭਰਾ ਸੀ, ਉਸਨੇ ਦੇਖਿਆ ਬਹੁਤ ਵੱਡਾ ਪੱਕਾ ਪਹਾੜ ਜਿਸ ਤੋਂ ਹਜ਼ਾਰਾਂ ਮਣ ਦੇ ਪੱਥਰ, ਬੜੇ ਬੜੇ ਤੇਲੂ ਚੀਲ ਦਿਆਰਾ ਦੇ ਦਰਖਤਾਂ ਨੂੰ ਖੁੰਡਾ ਤੋਲਦਾ ਚਲਾ ਆ ਰਿਹਾ, ਕੋਈ ਵੀ ਦਰਖਤ ਨੂੰ ਰੋਕਣ ਨੂੰ ਸਮਰੱਥ ਨਹੀਂ ਹੋ ਸਕਿਆ, ਅਖੀਰ ਇੱਕ ਸੂਖਮ ਪੀਲਾ ਘਾਲਾ ਆ ਗਿਆ, ਉਸਦੇ ਆਸਰੇ ਹਜ਼ਾਰਾਂ ਮਣ ਦਾ ਪੱਥਰ ਖੱਲਿਆ ਗਿਆ, ਉਸਨੂੰ ਉਹ ਤੋੜਨ ਨੂੰ ਸਮਰੱਥ ਨਹੀਂ ਹੋ ਸਕਿਆ। ਸੁਣਿਓ ਇਹਨੇ ਸਾਰਿਆਂ ਨੇ ਇਹ ਕੁਝ ਦੇਖਿਆ, ਹੈਰਾਨ ਹੋਏ ਵੀ ਇਸ ਤਰ੍ਹਾਂ ਦੀ ਗੱਲ ਹੈ, ਬਿਰਤੀ ਅੱਜ ਪ੍ਰਭੂ ਦੇ ਭਜਨ ਵਿੱਚ ਨਹੀਂ ਜੁੜੀ, ਸਾਨੂੰ ਨਜ਼ਰ ਸ਼ਾਇਦ ਇਹਦਾ ਸਮਝ ਕੁਛ ਨਹੀਂ ਆਈ, ਕਿਉਂਕਿ ਸਾਨੂੰ ਦੱਸਿਆ ਸੀ ਕ੍ਰਿਸ਼ਨ ਜੀ ਨੇ ਵੀ ਤੁਹਾਨੂੰ ਜੋ ਕੁਝ ਦੱਸੇਗਾ ਉਹ ਕਲਯੁਗ ਦੇ ਲੱਛਣ ਹੋਣਗੇ, ਸਾਨੂੰ ਕੁਛ ਨਹੀਂ ਪਤਾ ਲੱਗਾ। ਅਖੀਰ ਇਕੱਠੇ ਹੋ ਕੇ ਫਿਰ ਕ੍ਰਿਸ਼ਨ ਜੀ ਦੇ ਪਾਸ ਆਉਂਦੇ ਸੀ, ਉਹਨਾਂ ਨੂੰ ਪੁੱਛਣ ਵਾਸਤੇ ਵੀ ਸਾਨੂੰ ਆਹ ਕੁਝ ਜੇ ਸਾਨੂੰ ਨਹੀਂ ਇਹਦਾ ਕੁਛ ਪਤਾ ਲੱਗਿਆ ਕਲਯੁਗ ਦੇ ਲੱਛਣ ਕਿਵੇਂ, ਸਾਨੂੰ ਜ਼ਰਾ ਖੋਲ੍ਹ ਕੇ ਦੱਸੋ ਤਾਂ ਪਤਾ ਲੱਗ।
ਉੜਦਾ ਹੋਇਆ ਵਰਤਾਰਾ ਸਤਿਵਾਲਾ ਹੋ ਰਾਮ ਰਾਮ ਹੋ
फरमाया सी जदों भजन वास्ते बैठोगे थोनों कुछ दृष्टांत होंगे, थोनों कुछ दिसेगा तो कलयुग के लक्षण होंगे। सानू दिसया जरूर, दृष्टांत जरूर होए, पर असी समझ नहीं सके। कृपा करके सानू इन्हां दी बाबत खोल के समझाओ तां सानू समझ पाए। पहले राजी युधिष्ठिर नूं कहे, तू दस तेन की नजर आया। वो कह लगा, महाराज जिस वक्त मैं इशनान करके चौंका मार के अपने आसन पर बैठा, व्यक्ति नूं बाहरों खिंच के अंदर परमेश्वर के भजन विच जोड़न की कोशिश की, तो मैनू एक हंस दिसिया सफेद रंग का, जिते एक खंभ ते पुराण, एक ते पुराण। हैरानी वाली गल सी, खंभते चीज़ा हों, हंस दे हंस का रंग तो चिट्टा होंदा है, पर हंसा की खुराक जिहड़ी है कीड़े आदनी हुंदी, उनकी खुराक दुद्ध मोती आदि हुंदी है। पर वो हंस कीड़े करकट खा रहा है। मैनू नहीं समझ पई कि कलयुग का लक्षण किवें है, जो कुछ खोल के समझावो तो पता लगे। कहणगे, हाँ कलयुग दे विच पुराना वाचन वाले, पुराना वाचन वाले विद्वान अपने मतमतां ते कुरान इस्लाम दा मतलब पुस्तक कुरान हैं विद्वान दे, इन्हां नूं वाचन वाले जो इन्हां दे विच दस्सिया दो किस्मियां गल्लां दस्सियां, इक त्याग इक ग्रहण, इक चीज करन योग दस्सी है, इक त्यागण योग दस्सी है। निषिद्ध निंदनी कर्म जेडे त्यागण योग दसे, जेडे अच्छे कर्म वह करन योग दसे, जिन का फल सुख है वह उन्होंने कमां करन वास्ते ताकीद की करो, इशनान दान ना नेकी भलाई सच बोलना होर शुभ कर्म है मान लो, इन करन वास्ते ताकीद की। बुरे कर्म निंदनी कर्म जितने हम मंदरा मार चोरी ठगी दुराचार डाके चोरियां इं गलां जीडियां हैं, होर निंदनी कर्म बहुत सारे हैं, इनू त्यागण वास्ते कहा। पर कलयुग दे विच इह निशान नहीं है, कलू काल दे जिहड़े पुराना पुराना वचन वाले बहुत सारे विद्वान होणगे, भावें सारे नहीं होणगे, मेजोरिटी नूं लेना हुंदा है, इह जे होणगे जेड़े उन्हां चीज़ां नूं जिहड़ियां निंदनी हन उन्हां नूं जायज़ करार देणगे, जिहड़ियां जायज़ हन उन्हां नूं होर शकल च दसणगे। इन्हें अपनी इक्की जुक्ति दे नाल भन तोड़ के मोल तोड़ के उन्हां दे अर्थ दे अनर्थ करके गलत रस्ते विच लोकां नूं लगाया करनी, पर दुनिया ऐसी अंधी होवेगी उन्हां दी पिछे लगी जाएगी। हाँ, इस करके एक कलयुग के विद्वान की हालत होगी, जिहदा नतीजा आप भी उन्होंने पीछे लगने वाले नरकां जा रहे। ਇਹ ਹੈ ਪਹਿਲੀ ਗੱਲ, ਇਹ ਕਲਯੁਗ ਦੀ ਨਿਸ਼ਾਨੀ। ਦੂਸਰਾ ਫਿਰ ਭੀਮ ਸੈਨ ਪੁੱਛਣ ਲੱਗੇ ਆ, ਮਹਾਰਾਜ ਮੈਨੂੰ ਇੱਕ ਹਾਥੀ ਦਿਸਿਆ, ਹਾਥੀ ਦੀ ਹਮੇਸ਼ਾ ਇੱਕ ਸੁੰਡ ਹੁੰਦੀ ਹੈ ਔਰ ਹਾਥੀ ਦੀ ਖੁਰਾਕ ਹਮੇਸ਼ਾ ਆਸ ਹੁੰਦਾ ਹੈ, ਮਾਸ ਨਹੀਂ ਹੁੰਦਾ। ਪਰ ਉਹ ਹਾਥੀ ਦੀ ਦੋ ਸੁੰਡਾਂ, ਇੱਕ ਦਿਨ ਘਾਹ ਵੀ ਖਾਈ ਜਾਂਦਾ ਸੀ, ਇੱਕ ਦਿਨ ਮਾਸ ਵੀ ਖਾਈ ਜਾਂਦਾ ਸੀ। ਇਹ ਨਹੀਂ ਮੈਨੂੰ ਸਮਝ ਪਈ ਇਹ ਕਿਵੇਂ ਕਲਯੁਗ ਦਾ ਲੱਛਣ ਹੈ। ਉਹ ਕਹਿੰਦੇ ਹਾਂ, ਕਲਯੁਗ ਦੇ ਵਿੱਚ ਜੋ ਨਿਆਂਕਾਰੀ ਹੋਣਗੇ, ਇਨਸਾਫ 'ਤੇ ਬਿਠਾਏ ਹੋਣਗੇ, ਉਹ ਸੱਚਿਆਂ ਝੂਠਿਆਂ ਦੋਨਾਂ ਤੋਂ ਵੱਡੀ ਰਿਸ਼ਵਤ ਖਾਇਆ। ਕੰਮ ਕਾਰ ਕਿਸੇ ਦਾ ਕਿਸੇ ਨੇ ਨਹੀਂ ਕਰਨਾ ਪੈਣਾ, ਇਹ ਦੁਨੀਆ ਦੁਖੀ ਰਹੀ। ਦੇਖ ਕੇ ਉਪਥਾਂ ਦੇਖ ਕੇ ਅਸਦਾਨ ਕਰਦੇ ਹਾਂ ਬੜਾਈ। ਪਰ ਕਈ ਲੋਕ ਐਸੇ ਹੋਣਗੇ, ਉਹਨਾਂ ਦਾ ਪੈਸਾ ਲੈ ਕੇ ਇਹ ਜਿਹੇ ਥਾਂ ਸੁੱਟਣ ਜਿੱਥੇ ਸਾਰੀ ਜ਼ਿੰਦਗੀ ਦੁਖੀ ਰਿਹਾ ਕਰੇ, ਇਹ ਹੋਇਆ ਕਰੇਗਾ। ਫਿਰ ਕੁਛ ਸਮਾਂ ਆ ਜਾਏਗਾ, ਲੋਕ ਲੜਕਿਆਂ ਦਾ ਪੈਸਾ ਲੈਣ ਲੱਗ ਪੈਣਾ, ਇਹੋ ਜਿਹੀ ਹਾਲਤ ਹੋ ਜਾਏ। ਇਹ ਕਲਯੁਗ ਦਾ ਵਰਤ ਵਰਤਾਰ, ਦੋਵੇਂ ਨਰਕਾਂ ਨੂੰ ਜਾਣਗੇ। ਇਸ ਕਰਕੇ ਇਹ ਕਲਯੁਗ ਦਾ ਵਰਤ ਵਰਤਾਰਾ ਹੈ ਕਿ ਅਰਜਨ ਨੂੰ ਦੱਸਿਆ। ਚੌਥੇ ਨਕਲ, ਉਹ ਕਹਿਣ ਲੱਗਾ ਮੈਨੂੰ ਤਿੰਨ ਖੂਹ ਦਿਸੇ, ਵਿਚਾਲੜਾ ਸੁੱਕਾ ਲਾਮ ਨੇ ਵਿੱਚ ਪਾਣੀ। ਪਾਣੀ ਵਾਲਿਆਂ ਦੀ ਧਾਰਾ ਇੱਕ ਦੂਜੇ ਨਾਲ ਤਾਲਕ ਰੱਖਦੀ ਹੈ, ਸੁੱਕੇ ਵਿੱਚ ਗੁਜ਼ਰ ਜਾਂਦੀ, ਉਹ 'ਚ ਵਿੱਚ ਪਾਣੀ ਜਮ੍ਹਾਂ ਨਹੀਂ ਠਹਿਰਦਾ। ਕਲਯੁਗ ਦੇ ਇਹ ਸੰਬੰਧ ਹੋਣਗੇ। ਕਲਯੁਗ ਦੇ ਲੋਕ ਜਿਹੜੇ ਹੋਣਗੇ, ਉਹ ਬਸ ਪੈਸੇ ਧਨ ਦੌਲਤ ਦੇ ਪਿਆਰੇ ਹੋਣਗੇ, ਭਰਾ ਦਾ ਭਰਾ ਨਾਲ ਪਿਆਰ ਨਹੀਂ ਹੋਣਾ, ਪਿਓ ਦਾ ਪੁੱਤਰ ਨਾਲ ਨਹੀਂ ਹੋਣਾ। ਬਸ ਜਿੱਥੋਂ ਪੈਸਾ ਮਿਲੇ ਉੱਥੇ ਉਹਨਾਂ ਦਾ ਪਿਆਰ ਹੋਵੇ, ਹੋਰ ਕਿਤੇ ਪਿਆਰ ਨਹੀਂ। ਇਹੀ ਜੀ ਦੁਨੀਆ ਖੁਦਗਰਜ਼ ਹੋ ਜਾਏਗੀ, ਜਿਹਦਾ ਨਤੀਜਾ ਦੁੱਖ ਤਾਪ ਹੀ ਹੋਣਾ ਹੀ ਹੋਇਆ। ਬੜਾ ਫਰਜ਼ ਕਿਤੇ ਦੂਰ ਦਾ ਦੂਰ ਚਲਾ ਜਾਏਗਾ। ਇਹ ਕਲਯੁਗ ਦੇ ਲੋਕ ਹੋਣਗੇ, ਇੱਥੇ ਵੀ ਨਰਕ, ਅੱਗੇ ਵੀ ਨਰਕ। ਪੰਜਵੇਂ ਸਹਿਦੇਵ ਕਹਿਣ ਲੱਗਾ ਮੈਂ ਇੱਕ ਪਹਾੜ ਦੇਖਿਆ ਬਹੁਤ ਵੱਡਾ, ਉਸ ਉੱਪਰੋਂ ਹਜ਼ਾਰਾਂ ਮਨ ਦਾ ਪੱਥਰ ਜਿਹੜਾ ਬੜੇ ਬੜੇ ਕੀਲੋਂ ਅਕੇਲੋਂ ਚੀਲ ਦਿਆਰ ਆਦਿ ਤੱਕ ਜਿਹੋ ਜਿਹੇ ਪਹਾੜੀ ਇਲਾਕਿਆਂ ਵਿੱਚ ਹੁੰਦੇ ਹਨ, ਉਹਨੂੰ ਧੰਦਾ ਤੋੜਦਾ ਚਲਾ ਆਇਆ। ਕੋਈ ਦਰਖਤ ਵੀ ਉਸ ਨੂੰ ਰੋਕਣ ਸਮਰੱਥ ਨਾ ਹੋ ਸਕਿਆ। ਅਖੀਰ ਅੱਗੇ ਜਾ ਕੇ ਇੱਕ ਸੁਖਮਤੀਲਾ ਘਾਹ ਦਾ ਆ ਗਿਆ, ਉਹਦੇ ਆਸਰੇ ਹਜ਼ਾਰਾਂ ਮਨ ਦਾ ਪੱਥਰ ਫੈਲਿਆ ਗਿਆ, ਉਹਨੂੰ ਤੋੜਨ ਸਮਰੱਥ ਨਾ ਹੋ ਸਕਿਆ। ਕਹਿਣਗੇ ਹਾਂ, ਇਹ ਵੀ ਕਲਯੁਗ ਦਾ ਹੀ ਲੱਛਣ ਹੈ। ਕਲਯੁਗ ਕਾਲ ਦੇ ਵਿੱਚ ਲੋਕ ਪਹਿਲੇ ਸਮਿਆਂ ਵਾਂਗੂ ਜਲ ਥਾਰੇ ਕਰਕੇ, ਧੂੰਆਂ ਤਾਪ ਕੇ, ਜਾਂ ਕੋਈ ਹੋਰ ਕਈ ਕਿਸਮ ਦੇ ਬੇਕਾਇਦਾ ਕਠਨ ਸਾਧਨ ਕਰਕੇ ਮਨ ਨੂੰ ਰੋਕਣ ਦੀ ਕੋਸ਼ਿਸ਼ ਕਰਿਆ ਕਰਨਗੇ। ਪਰ ਮਨ ਉਹਨਾਂ ਨਾਲ ਨਹੀਂ ਰੁਕੇਗਾ, ਮਨ ਰੁਕੇਗਾ ਪਰਮੇਸ਼ੁਰ ਦੇ ਭਜਨ ਨਾਲ। ਇੱਕ ਸੁਖਮਤੀਲਾ ਕਰ ਪਰਮੇਸ਼ੁਰ ਦਾ ਨਾਮ, ਇੱਕ ਅੱਖਰ ਹਰ ਮਨ ਵਾਸਤੇ, ਨਾਨਕ ਹੋਤ ਨੇ। ਪਰਮੇਸ਼ੁਰ ਦਾ ਨਾਮ ਜਿਹਦੇ ਹਿਰਦੇ ਵਿੱਚ ਵੱਸ ਜਾਏਗਾ, ਉਹ ਇੱਕ ਰਸ ਸੁਖੀ ਸ਼ਾਂਤ ਹੋ ਜਾਏ, ਉਹਦਾ ਮਨ ਟਿਕ ਜਾਏਗਾ। ਤਾਂ ਤੇ ਕਲਯੁਗ ਦੇ ਵਿੱਚ ਨਾਮ ਦੀ ਮਹਿਮਾ ਹੈ। ਇਸ ਕਰਕੇ ਹੀ ਇਹ ਉਹਨਾਂ ਨੇ ਕਿਹਾ ਇਹ ਕਲਯੁਗ ਦੇ ਲੱਛਣ ਹੋਣਗੇ। ਔਰ ਕਲਯੁਗ ਦੇ ਸਿੰਘ ਨਹੀਂ, ਮੂੰਹ ਨਹੀਂ, ਪੂੰਛ ਨਹੀਂ, ਸਿਰ ਨਹੀਂ, ਕੁਛ ਨਹੀਂ ਹੈ, ਲੱਛਣਾਂ ਕਰਕੇ ਪਹਿਚਾਣ ਹੈ। ਇਸ ਕਲਯੁਗ ਦੇ ਵਿੱਚ ਫਿਰ ਕਲਯੁਗ ਦਾ 5000 ਵਰਸ ਬੀਤੇ ਤੇ ਗੁਰੂ ਨਾਨਕ ਰੂਪ ਦੇ ਵਿੱਚ ਭਗਵਾਨ ਨੇ ਅਵਤਾਰ ਲੈਣਾ ਹੈ, ਗੁਰੂ ਰੂਪ ਅਵਤਾਰ ਧਾਰਨ ਕਰਨਾ ਹੈ। ਜਿਸ ਕਰਕੇ 7 ਦੀਪਾਂ 9 ਖੰਡਾਂ ਦੇ ਵਿੱਚ ਫਿਰ ਕੇ ਜਿੱਥੇ ਕਿੱਥੇ ਅਨੇਕ ਰਾਜਿਆਂ ਨੂੰ ਚਾਰੇ ਪੈ ਧਰਮ ਦੇ ਉਹਨਾਂ ਨੂੰ ਠੀਕ ਕਰਨਾ ਹੈ, ਠੀਕ ਕਰਨਗੇ ਅਤੇ ਫਿਰ ਕੇ ਦੁਨੀਆਂ ਦਾ ਉਧਾਰ ਕਰਨਗੇ। ਇਸ ਵਾਸਤੇ ਹੀ ਗੁਰੂ ਨਾਨਕ ਦਾ ਆਗਮਨ ਹੋਵੇਗਾ ਨਾਮ ਜਪਾਉਣ ਵਾਸਤੇ।
ਆਇਆ ਗੁਰੂ ਨਾਨਕ ਜਗ ਤਾਰਨੇ, ਆਇਆ ਬਾਬਾ ਨਾਨਕ ਜਗ ਤਾਰਨੇ, ਆਇਆ ਗੁਰੂ ਨਾਨਕ ਜਗ ਤਾਰਨੇ, ਆਇਆ ਗੁਰੂ ਨਾਨਕ ਜਗ ਤਾਰਨੇ। Oh ਸੁਣੀ ਪੁਕਾਰ ਦਾ ਤਾਰ ਪਰ ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਥੋਏ ਰਹਿ ਰਾਸ ਕਰ ਚਰਣਾ ਮੁਰ ਸਿੱਖਾਂ ਪਿਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ, ਰਾਣਾ ਰੰਗ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ, ਉਲਟਾ ਖੇਲ ਪ੍ਰੇਮ ਦਾ ਪੈਰਾਂ ਉੱਪਰ ਸ਼ੀਸ਼ ਨਵਾਇਆ, ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਤਾਰ। ਗੁਰੂ ਨਾਨਕ ਦਾ ਅਵਤਾਰ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ, ਭਾਵੇਂ ਅਵਤਾਰ ਬਹੁਤ ਕਿਸਮ ਦੇ ਹੁੰਦੇ ਹਨ, ਨਿਤ ਅਵਤਾਰ, ਨਿਮਿਤ ਅਵਤਾਰ, ਅੰਸ਼ਾ ਅਵਤਾਰ, ਅਵੇਸ਼ਾ ਅਵਤਾਰ, ਬਹੁਤ ਕਿਸਮ ਦੇ ਅਵਤਾਰ ਹੁੰਦੇ ਹਨ, ਲੇਕਿਨ ਗੁਰੂ ਨਾਨਕ ਜੀ ਗੁਰੂ ਅਵਤਾਰ ਸਨ। ਸਵਯੰ ਸਾਧ ਸਿੰਘ ਜੀ ਆਪ ਜੀ ਦਾ ਅਵਤਾਰ ਇਹ ਕਲਯੁਗ ਦੇ ਭਿਆਨਕ ਜ਼ਮਾਨੇ ਵਿੱਚ ਹੋਇਆ। ਜਦੋਂ ਇਹੋ ਜਿਹੀ ਹਾਲਤ ਦੇਖੀ, ਜਦੋਂ ਦੁਨੀਆਂ 'ਤੇ ਅਧਰਮ ਫੈਲਦਾ ਹੈ, ਕਈ ਲੋਕ ਕਹਿੰਦੇ ਹਨ ਧਰਤੀ ਜਿਹੜੀ ਹੈ ਇਹ ਸ਼ੇਸ਼ਨਾਗ ਦੇ ਸਿਰ 'ਤੇ ਇਉਂ ਚੱਕੀ ਹੋਈ ਹੈ ਜਿਵੇਂ ਸਿਰ 'ਤੇ ਸਰ੍ਹੋਂ ਦਾ ਦਾਣਾ ਪਿਆ ਹੋਵੇ। ਕਈ ਕਹਿੰਦੇ ਨੇ ਇਹ ਧਰਤੀ ਤਬਲੇ ਬੈਲ ਦੇ ਸਿਰ 'ਤੇ ਸਿੰਘਾਂ 'ਤੇ ਚੱਕੀ ਹੋਈ ਹੈ, ਇਹ ਲੋਕ ਕਹਿੰਦੇ ਹਨ। ਪਰ ਇਹ ਜਿਹੜੀਆਂ ਚੀਜ਼ਾਂ ਹਨ, ਇਹ ਜਿਹੜੀਆਂ ਗੱਲਾਂ ਵਰਤੀਆਂ ਹਨ, ਇਹ ਧਰਮ ਵਾਸਤੇ ਹੀ ਵਰਤੀਆਂ ਹਨ। ਧਰਮ ਦੇ ਆਸਰੇ ਹੀ ਇਸ ਧਰਤੀ ਖੜ੍ਹੀ ਹੋਈ ਹੈ। ਧੌਲ ਧਰਮ ਦਇਆ ਕਾਕੂ ਸੰਤੋਖ ਤਪ ਰੱਖਿਆ ਜਿਨ ਕਿਉਂ ਕਰਕੇ ਇਸ ਵਾਸਤੇ ਧਰਮ ਦੇ ਆਸਰੇ ਧਰਤੀ ਖੜ੍ਹੀ। ਜੋ ਧਰਮ ਧਰਤੀ ਵਿੱਚ ਫੈਲ ਜਾਂਦਾ ਹੈ, ਧਰਤੀ ਨੂੰ ਬਹੁਤ ਭਾਰ ਵਿਆਪਦਾ ਹੈ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖੰਦੇ। ਧਰਤੀ ਕਹਿੰਦੀ ਹੈ ਮੈਨੂੰ ਪਹਾੜ ਵੀ ਭਾਰੇ ਨਹੀਂ ਲੱਗਦੇ ਜਿਨ੍ਹਾਂ ਦੀਆਂ ਚੋਟੀਆਂ ਅਸਮਾਨਾਂ ਨਾਲ ਖੇਂਦੀਆਂ ਹਨ, ਨਾ ਤਿਸ ਭਾਰੇ ਤਰਵਰਾਂ ਦੇ ਅੰਤ ਗਣਨ ਦੇ, ਨਾ ਤਿਸ ਭਾਰੇ ਸ਼ਹਿਰਾਂ ਇਤਿਹਾਸਕ ਸਾਰੀਆਂ ਚੀਜ਼ਾਂ ਜਿਹੜੀਆਂ ਸ਼ਹਿਰ ਦਰਖਤ ਹੋਰ ਦੁਨੀਆਂ ਦੇ ਜੀ ਜੰਤ ਸਮੁੰਦਰ ਆਦਿ ਕੋਈ ਚੀਜ਼ ਨਹੀਂ ਭਾਰੀ ਲੱਗਦੀ। ਧਰਤੀ ਕਹਿੰਦੀ ਮੈਨੂੰ ਭਾਰਾ ਕੀ ਲੱਗਦਾ ਹੈ, ਭਾਰੇ ਭੂਏ ਅਕਿਰਤ ਖਣ ਮੰਦੇ ਹੋਣ ਮੰਦੇ। ਅਕਿਰਤ ਖਣ ਜੀਵ ਜਿਹੜੇ ਹਨ ਇਹ ਮੈਨੂੰ ਭਾਰੇ ਲੱਗਦੇ ਹਨ। ਅਕਿਰਤ ਖਣ ਕਿਹਨੂੰ ਕਹਿੰਦੇ ਹਨ, ਜਿਹੜਾ ਕੀਤੇ ਉਪਕਾਰ ਨੂੰ ਭੁਲਾ ਦੇਵੇ ਉਸਨੂੰ ਅਕਿਰਤ ਖਣ ਕਿਹਾ ਜਾਂਦਾ ਹੈ। ਪਰਮੇਸ਼ੁਰ ਨੇ ਇਸ ਜੀਵ ਨੂੰ ਸਰੀਰ ਦੇ ਸਮੇਤ ਕਿਤਨਾ ਕੁਛ ਦਿੱਤਾ, ਕਿਤਨੇ ਪਦਾਰਥ ਦਿੱਤੇ, ਇਹ ਪਾ ਕੇ ਉਸਨੂੰ ਰੰਚਕ ਮਾਤਰ ਵੀ ਯਾਦ ਨਹੀਂ ਕਰਦਾ, ਉਸਦਾ ਭਜਨ ਨਹੀਂ ਕਰਦਾ। ਜਿਸਦਾ ਭਜਨ ਕੀਤਾ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਤਮਾਮ ਦੁੱਖਾਂ ਤੋਂ ਬਰੀ ਹੁੰਦਾ ਹੈ, ਅਤੇ ਇਹ ਭਾਰੇ ਲੱਗਣੇ ਹੀ ਹੋਏ। ਕਿਉਂ ਧਰਤੀ ਕਹਿੰਦੀ ਹੈ ਮੈਨੂੰ ਇਹ ਭਾਰੇ ਲੱਗਦੇ ਹਨ। ਸੋ ਇਸ ਧਰਤੀ ਦੀ ਪੁਕਾਰ ਸੁਣ ਕੇ ਪ੍ਰਭੂ ਨੇ ਗੁਰੂ ਨਾਨਕ ਨੂੰ ਦੁਨੀਆਂ ਦੇ ਵੀ ਸੰਸਾਰ ਦੇ ਉਧਾਰ ਵਾਸਤੇ ਭੇਜਿਆ। ਅੱਜ ਤੋਂ 500 ਸਾਲ ਪਹਿਲੇ ਗੁਰੂ ਨਾਨਕ ਜੀ ਨੇ ਰਾਏ ਖੋਏ ਦੀ ਤਲਵੰਡੀ ਪੰਜਾਬ ਦੇ ਇਲਾਕੇ, ਬਾਬਾ ਕਾਲੂ ਜੀ ਮਹਿਤਾ ਜੀ ਅਤੇ ਮਾਤਾ ਤ੍ਰਿਪਤਾ ਉਹਨਾਂ ਦੀ ਕਈ ਜਨਮ ਦੀ ਤਪੱਸਿਆ ਕੀਤੀ ਹੋਈ ਵੀ ਸਾਡੇ ਘਰ ਆਪ ਅਵਤਾਰ ਲਓ, ਜਨਮ ਲਓ। ਉਹਨੂੰ ਪੂਰੀ ਕਰਨ ਵਾਸਤੇ ਆਪ ਜੀ ਨੇ ਉਹਨਾਂ ਦੇ ਗ੍ਰਹਿ ਵਿੱਚ ਸਾਸਨਿਕ ਅਵਤਾਰ ਧਾਰਨ ਕੀਤਾ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਥੁੰਦ ਜਗ ਚਾਨਣ ਹੋਇਆ, ਉਹਨਾਂ ਦੇ ਪ੍ਰਗਟ ਹੋਣ ਕਰਕੇ ਪਾਪਾਂ ਰੂਪੀ ਧੁੰਦ ਮਿਟ ਗਈ, ਸੰਸਾਰ ਦੇ ਵਿੱਚ ਗਿਆਨ ਦੀ ਰੋਸ਼ਨੀ ਹੋਈ। ਜਿੱਥੇ ਕਿਤੇ ਫਿਰ ਕੇ ਅਗਰ ਬਾਬੇ ਦਾ ਤੁਸੀਂ ਸਾਰਾ ਪੂਰਾ ਇਤਿਹਾਸ ਦੇਖੋ ਲੱਗੇ ਪਤਾ ਕਿਵੇਂ ਕਿੰਨੀ ਕਿੰਨੀ ਦੁਨੀਆਂ ਤਾਰੀ ਹੈ। ਉੱਧਰ ਦੂਰ ਦੇਸ਼ਾਂ 'ਚ ਕਿਤੇ ਜਾਈਂਦਾ ਹੈ, ਉਹਨਾਂ ਜੰਗਲਾਂ ਨੂੰ ਦੇਖੀਦਾ ਜਿੱਥੇ ਜਿੱਥੇ ਗੁਰੂ ਬਾਬਾ ਜੀ ਪਹੁੰਚੇ। ਸੋ ਇਹ ਸਮੇਂ ਦੇ ਵਿੱਚ ਪਹੁੰਚਣਾ, ਹਾਲਾਂਕਿ ਵਿੱਦਿਆ ਦਾ ਜ਼ਮਾਨਾ ਹੈ, ਹਵਾਈ ਜਹਾਜ਼ ਹੋ ਗਏ, ਮੋਟਰਾਂ ਹੋ ਗਈਆਂ, ਹੋਰ ਜਾਣ ਦੇ ਬੜੇ ਸਾਧਨ ਹੋ ਗਏ, ਉੱਥੇ ਜਾਣਾ ਮੁਹਾਲ ਆ। ਉਹ ਉਸ ਸਮੇਂ ਦੇ ਵਿੱਚ ਉੱਥੇ ਪਹੁੰਚੇ, ਸ਼ੇਰ ਬਾਗ ਜਿੱਥੇ ਬੁੱਕਦੇ ਸਨ, ਇਹੋ ਜਿਹੇ ਥਾਂ ਹਨ ਤੁਸੀਂ ਠਾਸਾ ਪਹੁੰਚੇ ਤਾਂ ਪਹੁੰਚਣਾ ਹੀ ਔਖਾ ਹੈ। ਇਸ ਤੋਂ ਇਲਾਵਾ ਹੋਰ ਗੁਰੂ ਬਾਬਾ ਜੀ ਸਾਰੇ ਸੱਤਾ ਦੀਪਾਂ ਨਵਾਂ ਖੰਡਾਂ ਦੇ ਵਿੱਚ ਜਿੱਥੇ ਕਿਤੇ ਫਿਰ ਫਿਰ ਕੇ सारे संसार का उद्धार करते थे, इच्छा का, शेरां का, तुहाडे वर्गे राक्षसां का, ठगां का, चोरां का, राजे राणे का, सब का ही गुरु बाबे ने जिथा जो उद्धार किया। गुरु नानक पर गिट सोया धुंध जग चानण होवा, यूं कर सूरज निकलिया, तारे छपे अंधेर पलोआ, सिंह बुके मिर्गावली पनी जाए, ना तीर तरोआ, सिद्ध आसन सब जगत के, नानक आदम तेज होवा। आबे तारे चार चक, नौ खंड पृथ्वी सचा ठोआ, गुरमुख कल विच प्रगट होवा। यूं गुरु नानक जी ऐ कलयुग दे विच प्रगट होए। आप जी ने अवतार धार के उस समय दे विच जो समय की दिशा सी बहुत दुखदाई भयानक ते दर्दनाक, उसनूं दूर करके सतयुग वरताया। आप जी ने सौखा साधन सानू जीव दे कल्याण दा पहले समय नालों नामदान इशनान दस्या। पहले समिया दे विच जो उम्र बड़िया होंदिया, शरीर लोगों के तकड़े नरोए बली होंदे, उस मौके प्राणायाम योगा अभ्यास आदि लोग कराया कर दे। जेड़ा योगा अभ्यास पहले खटकर्म का अधिकारी है और फिर एकांत का अधिकारी है, ग्रह मार्ग में होना यह नामुमकिन नहीं तो महाल तो बहुत ही है। इस करके उन्हें सारे साधनों दूर करके गुरु बाबा जी ने केवल सौखा साधन कलयुग नानक नाम सुखाला दस्या, जिन्हों हरिक कर सकता है, गृहस्थ विच कर सकता है, त्याग विच कर सकता है, बच्चा कर सकता है, जवान कर सकता है, बुढ़ा कर सकता है, माई लोग कर सकते हैं, भाई लोग कर सकते हैं, खेती पत्ती वाला कर सकता है, नौकरी वाला कर सकता है, बिजनेसमैन कर सकता है, कितने भी है कोई एक सौखा नाम का जिदे विच नाम सिमरन दियाँ जुतियाँ तीन द्वारा गुरु जी ने नाम दान इशनान दड़ाया। नमस्कार गुरुदेव को सतनाम जिस मंत्र सुनाया, भोजल विचों कढ के मुक्त पदार्थ माए समाया, जन्म मरण भव कटिया, संसार रोग विजोग मिटाया, संसार संसार है जन्म मरण विच दुख सवाया, यम दंड सिरों न उतरे साक्त दुर्जन जन्म गवाया, चरण गहे गुरुदेव के सत शब्द दे मुक्त कराया, पाए भगत गुरपुरब कर नाम दान इशनान दराया, जिहा दियो तिहा फल पाया। गुरु नानक जी दे गुरसिखी मार्ग दे भक्ती मार्ग दे तीन मुख अंगन नाम दान इशनान, सो इन्हां विच ही सारी सिक्खी सारा प्रचार है, इन्हां वास्ते ही इन्हां नूं सिद्ध करन वास्ते ही है। नाम जपना, अमृत वेल उठ के इशनान करना, नेकमे की किरत करके उहदे विचों दान आदि करना या सेवा करनी, इस तरीके से अपने जन्म नूं सफला कीता जांदा है। गुरु जी ने जिहा जिहा भयानक समा जिहे जिहे शरीर रोगी व्याधि ग्रस्त और समय के अनुसार दिमागी दिली शरीरक अवस्था उहदे मुताबिक ही आप जी ने सौखे साधने दस दिते हैं। जिवें पहले समय के पहले वैद हकीम जिहड़े हुंदे सन लोगों के शरीर रोज़ तकड़े होने करके बड़े बड़े पुड़े दवाइया के उन्होंने देंदे ता जाके उन्होंने शफा प्राप्त होंगी। फिर उदों कुछ सूक्ष्मता आई शरीर के एलोपैथी चल पी, डॉक्टरी चल पी, उन्होंने ही दवाइयों सूक्ष्म करके देना शुरू कर दिता गया। फिर उदों भी लोगों की तबीयत होर सूक्ष्म हो गई, होम्योपैथी चल पी जिथे गोलियां दो तीन ड्राप ने पानी के तुपके जे फायदा उन्ना ही करते हैं, जिन्हें बड़े बड़े पुड़े करते सन उन्ना ही एक दो गोलियां एक दो तुपके फायदा करते हैं, असर उदों जड़ा। इस करके इसी तरह गुरु जी ने पहले कसम साधना तो छुड़ा के सानू नाम दान इशनान सौखा मार्ग दस दिता, जिसन हरेक कर सकता है। गोरख ने जितने अपने चेले बनाए राजे राजें के लड़के, पहले राजभाग छड़ो कहेंगे फिर जाके तुम्हें उपदेश मिलेगा, राज छुड़ाऊंगा सी। तो इस करके गुरु नानक जी ने यह नहीं कहा, कहेंगे राज करो पर राजे चुली न्याय की न्याय करो, अजमी करो न्याय करो, अपना फर्ज अदा करो। अगर राजे ने यह जे न्यायकारी निकल जाए तो प्रजा दुखी हो जाए। इस करके गुरु जी ने जिथे कोई है उत्थे उसने अपने फर्ज के उपर तत्पर करके इस नाम इशनान दृढ़ करवा के जीवन का कल्याण, तो यह सौखा मार्ग कलयुग के गुरु जी ने सानू दसिया है। सो उन्होंने अवतार दिहाड़ा आप पांच चार दिन तीन आ रहा, थां थां सिख दुनिया में मनाया जाएगा, साडे हिंदुस्तान बाहरले देशों में थां थां जितने गुरु नानक देव हैं जाने। इस करके सात संगत इस विचार से अज विचार की गई कई महीने पिछों आए हैं। सो इस करके क्यों गुरु बाबा जी का अवतार होया, जितना कुछ दुनिया का उधार किया वो तो अगर असं सारा कुछ गुरु बाबा जी के कौत को देखिए पढ़ी फिर पता लगता ना, ये तो इन्ना इन्ने समय में किन्ना की कुछ दसिया जा सकता, आई इन्ना की दसिया जा सकता जिन्ना कर्ज की गई है, जितना समा उतना की कुछ दसिया जा सकता हों है। इस वास्ते जेकर पूरा गुरु बाबे का इतिहास देखना पढ़ाउन दे इतिहास लगू पता किमें किमें दुनिया किमें उधार किया गुरु बाबे। सो इं करके इं गुरु नानक जी के ਸਤਾਰ ਦਿਹਾੜੇ ਦੀ ਬਾਬਤ ਆਪਦੇ ਚਰਨ ਵਿੱਚ ਅਰਜ ਕੀਤੀ ਗਈ ਹੈ ਔਰ ਹੈ। ਇਸ ਵਾਸਤੇ ਬਾਮਿਆ ਜੀ ਦਸਵੀਂ ਹੈ, ਲੇਕਿਨ ਇਹ ਦਸਵੀਂ ਦਾ ਦਿਹਾੜਾ ਜਿਹੜਾ ਉੱਥੇ ਰਾਣੇ ਸਾਹਿਬ ਉੱਥੇ ਹੋਣਾ ਹੈ। ਅੱਜ ਦਸਵੀਂ ਦੇ ਉੱਪਰ ਇਹ ਵਿਚਾਰ ਆਪਾਂ ਥੋੜ੍ਹੀ ਜਿਹੀ ਕੀਤੀ ਹੈ, ਕਿਹੋ ਜਿਹਾ ਸਮਾਂ ਸੀ, ਗੁਰੂ ਜੀ ਆਏ ਹਨ, ਬਹੁਤ ਥੋੜ੍ਹੀ ਜਿਹੀ ਵਿਚਾਰ ਪੁੱਛ ਜੀ ਕੀਤੀ ਗਈ ਹੈ। ਇਸ ਕਰਕੇ ਸਮੇਂ ਦੇ ਅਨੁਸਾਰ ਇਤਨਾ ਹੀ ਹੁੰਦਾ ਹੈ। ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ, ਉਸ ਤੋਂ ਬਾਅਦ ਹੁਣ ਅਰਦਾਸ ਹੋਵੇਗੀ ਅਤੇ ਆਪ ਨੂੰ ਫਿਰ ਦੱਸਿਆ ਜਾਏਗਾ ਅਗਲਾ ਪ੍ਰੋਗਰਾਮ ਵੀ, ਅਤੇ ਹੁਕਮਨਾਮਾ ਸੁਣ ਕੇ ਫਿਰ ਆਪ ਚੱਲ
ਧੰਨ ਹੈ।